अपना समाज। Thank you. ਸਕਾ। ਸਜ ਮਨ ਕਾ ਅਵਮਾਨ ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਗੁਰਬਾਣੀ ਵਿੱਚ ਆਪ ਹੀ ਪ੍ਰਸ਼ਨ ਕੀਤਾ ਹੈ, ਆਪ ਹੀ ਬਾਣੀ ਉੱਤਰ ਦੇ ਰਹੀ ਹੈ। ਇਹ ਸਲੋਕ ਕਬੀਰ ਸਾਹਿਬ ਦੇ ਹਨ, ਪਰ ਸਾਰੀ ਬਾਣੀ ਸਤਿਗੁਰੂ ਦੀ ਹੈ। ਮਹਾਂਪੁਰਖਾਂ ਨੂੰ, ਭਗਤਾਂ ਨੂੰ ਸਤਿਗੁਰੂ ਜੀ ਨੇ ਮਾਣ ਬਖਸ਼ਿਆ ਹੈ ਵੀ ਕਿਉਂ ਭਗਵਾਨ ਮਿਲ ਜਾਂਦਾ, ਕਿਵੇਂ ਜੇ ਰੋੜੇ ਵਾਂਗੂ ਬਣ ਜਾਈਏ, ਕਿਉਂਕਿ ਰੋੜੇ ਨੂੰ ਕੋਈ ਟੇਡਾ ਮਾਰੇ, ਕੋਈ ਜਿੱਧਰ ਮਰਜ਼ੀ ਸਿੱਟ ਦੇਵੇ, ਤਾਂ ਕਦੇ ਰੋੜੇ ਨੇ ਇਉਂ ਨਹੀਂ ਕਿਹਾ ਕਿ ਮੈਨੂੰ ਕਿਉਂ ਖੇਡਾ ਮਾਰਿਆ, ਮੈਂ ਇੱਥੇ ਪਿਆ ਸੀ, ਮੈਨੂੰ ਇਸ ਪਾਸੇ ਕਿਉਂ ਕਰ ਦਿੱਤੀ। ਇੱਕ ਅਵਸਥਾ ਹੈ, ਪੜ੍ਹਾਈ ਹੈ, ਜਿਵੇਂ ਪਹਿਲੀ ਦੂਸਰੀ ਤੀਸਰੀ ਕਲਾਸ ਹੁੰਦੀ ਹੈ, ਇਵੇਂ ਨਿਮਰਤਾ ਗਰੀਬੀ ਦੀ ਪੜ੍ਹਾਈ ਕਰਵਾਈ। ਕਹੀ ਵੀ ਨਿਮਰਤਾ ਗਰੀਬੀ ਹੁੰਦੀ ਹੈ। ਬਾਬਾ ਜੀ ਕਹਿੰਦੇ ਭਾਈ, ਨਿਮਰਤਾ ਦਾ ਉਰਲਾ ਕਿਨਾਰਾ ਵੀ ਹੈ ਅਤੇ ਪਰਲਾ ਕਿਨਾਰਾ ਵੀ ਹੈ। ਜੇ ਪਰਲੇ ਕਿਨਾਰੇ ਦੂਸਰੇ ਕਿਨਾਰੇ 'ਤੇ ਪਹੁੰਚਣਾ ਤਾਂ ਸਮਾਂ ਲੱਗੇਗਾ, ਅਤੇ ਉਰਲਾ ਕਿਨਾਰਾ ਦੇਖਣਾ ਤਾਂ ਜਲਦੀ ਪਤਾ ਲੱਗ ਜਾਵੇਗਾ ਨਿਮਰਤਾ ਦਾ। ਤਾਂ ਕਹਿਣ ਲੱਗਾ ਜੀ, ਪਹਿਲਾਂ ਮੈਨੂੰ ਉਰਲਾ ਕਿਨਾਰਾ ਦਿਖਾ ਦਿਓ। ਬਾਬਾ ਜੀ ਆਪਣੇ ਆਸਣ ਤੋਂ ਉੱਠੇ, ਆਪਣਾ ਪਰਨਾ ਲੈ ਕੇ ਉਹਦੇ ਚਰਨ ਝਾੜਨ ਲੱਗ ਗਏ। ਕਹਿਣ ਲੱਗੇ, ਇਹ ਉਰਲਾ ਕਿਨਾਰਾ ਹੈ, ਪਰਲਾ ਕਿਨਾਰਾ ਵੇਖਣਾ ਤਾਂ ਸਮਾਂ ਲੱਗੇਗਾ, ਫੱਬਾ ਭੁੱਲ ਗਿਆ, ਫੱਬਾ ਭਲਾ। ਤਾਂ ਨਿਮਰਤਾ ਦੀ ਪੜ੍ਹਾਈ ਹੋ ਰਹੀ ਹੈ ਵੀ ਐਸਾ ਬਣ ਜਾ, ਤੈਨੂੰ ਕੋਈ ਕੁਝ ਕਹੇ, ਜਿੱਧਰ ਮਰਜ਼ੀ ਕੋਈ ਠੇਡਾ ਮਾਰੇ, ਜਿਵੇਂ ਰੋੜੇ ਦਾ ਸਵਾਹ ਹੈ, ਉਹ ਕੁਝ ਨਹੀਂ ਕਹਿੰਦਾ। ਇਹੋ ਜਿਹੀ ਤੂੰ ਜੇ ਮਨ ਵਿੱਚ ਨਿਮਰਤਾ ਧਾਰਨ ਕਰ ਲਵੇਂਗਾ, ਪਰ ਹੈ ਬੜੀ ਔਖੀ ਗੱਲ, ਸਾਨੂੰ ਕੋਈ ਇੱਕ ਗੱਲ ਕਹਿ ਦੇਵੇ ਨਾ, ਅਸੀਂ ਕਹਿੰਦੇ ਕਿ ਦੱਸ ਸੁਣਾਈਏ। ਜੇ ਉਸ ਮੌਕੇ ਨਾ ਜਵਾਬ ਦੇ ਸਕੀਏ, ਫਿਰ ਸੋਚਦੇ ਹਾਂ ਕਿ ਮੈਂ ਵੀ ਉਹਨੂੰ ਇਹ ਕੁਝ ਕਹਾਂਗਾ ਜਾਂ ਆਹ ਕੁਝ ਸੁਣਾਵਾਂਗਾ। ਨਹੀਂ, ਗੁਰੂ ਘਰ ਦੀ ਪੜ੍ਹਾਈ ਹੈ ਨਾ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਧਾਰ। ਤਾਂ ਫਿਰ ਬੇਨਤੀ ਕੀਤੀ ਵੀ ਇਸ ਤਰ੍ਹਾਂ ਭਗਵਾਨ ਮਿਲ ਜਾਵੇਗਾ। ਅਰੋੜਾ ਹੋਰੋ ਬਾਟ ਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਕਬੀਰ ਸਾਹਿਬ ਕਹਿੰਦੇ ਕਿ ਅਰੋੜਾ ਬਣ ਕੇ ਵੀ ਭਗਵਾਨ ਨਹੀਂ ਮਿਲੇਗਾ, ਰੱਬ ਦੀ ਪ੍ਰਾਪਤੀ ਨਹੀਂ ਹੋਵੇਗੀ, ਕਿਉਂਕਿ ਅਰੋੜਾ ਵੀ ਦੁੱਖਦਾਈ ਹੈ, ਰਾਹੀ ਪਾਂਧੀਆਂ ਦੇ ਪੈਰ ਵਿੱਚ ਵੱਜਦਾ ਹੈ, ਅਗਲੇ ਨੂੰ ਦੁੱਖ ਹੁੰਦਾ ਹੈ, ਠੋਕਰ ਵੱਜਦੀ ਹੈ। ਕਿਉਂਕਿ ਜਿਹੜਾ ਰੱਬ ਦੇ ਰਾਹ 'ਤੇ ਤੁਰਨ ਵਾਲਾ ਹੈ, ਇਸ ਮਾਰਗ 'ਤੇ ਉਹ ਕਿਸੇ ਦਾ ਦਿਲ ਨਹੀਂ ਦੁਖਾਉਂਦਾ, ਉਹ ਕਿਸੇ ਨੂੰ ਮਾੜਾ ਨਹੀਂ ਕਹਿੰਦਾ, ਉਹਨੂੰ ਚਾਹੇ ਕੋਈ ਕੁਝ ਕਹੇ, ਜੇ ਤੈਨੂੰ ਰੱਬ ਨੂੰ ਤੂੰ ਮਿਲਣਾ ਚਾਹੁੰਦਾ ਨਾ, ਵੀ ਮੈਨੂੰ ਰੱਬ ਦੇ ਦਰਸ਼ਨ ਹੋ ਜਾਣ, ਕਿਸੇ ਦਾ ਦਿਲ ਨਾ ਦਿਖਾ। ਆਤਮਾ ਪਰਮਾਤਮਾ ਦੀ, ਸਾਰੇ ਉਸ ਵਾਹਿਗੁਰੂ ਨਿਰੰਕਾਰ ਦੇ ਜੀਵ ਹਨ, ਕਹਿ ਕਬੀਰ ਇਹ ਰਾਮ ਕੀ ਅੰਸ। ਉਹ ਕਦੇ ਵੀ ਰੱਬ ਦੇ ਰਾਹ 'ਤੇ ਤੁਰਨ ਵਾਲੇ ਕਿਸੇ ਬੰਦੇ ਦਾ ਦਿਲ ਨਹੀਂ ਦਿਖਾਉਂਦੇ। ਇੱਕ ਵਾਰੀ ਅਸੀਂ ਨਾਸਕ ਗਏ, ਬੰਬੇ ਦੇ ਕੋਲ ਇਹ ਸ਼ਹਿਰ ਹੈ, ਨਾਲ ਦੇਵਲਾਲੀ ਵੀ ਸ਼ਹਿਰ ਹੈ। ਉੱਥੇ ਦੇ ਗ੍ਰੰਥੀ ਬੜੇ ਗੁਰਮੁਖ ਪਿਆਰੇ, ਉਹਨਾਂ ਨੇ ਇੱਕ ਗੱਲ ਸੁਣਾਈ। ਕਹਿਣ ਲੱਗੇ ਮੇਰਾ ਸੁਭਾਅ ਹੈ ਵੀ ਕੋਈ ਵੀ ਪ੍ਰੇਮੀ ਮਿਲੇ ਮੈਂ ਉਹਨੂੰ ਪੁੱਛਦਾ ਵੀ ਕੋਈ ਸੁਣਾ ਨਵੀਂ ਖਬਰ, ਕੋਈ ਗੱਲਬਾਤ। ਕਹਿਣ ਲੱਗਾ ਗੁਰਦੁਆਰੇ ਇੱਕ ਸਾਈਕਲ ਅਤੇ ਕੱਪੜੇ ਵੇਚਣ ਵਾਲਾ, ਜਿਹਨੂੰ ਆਪਾਂ ਇੰਡੀਆ 'ਚ ਡੱਬੀ ਵਾਲਾ ਕਹਿ ਦਿੰਦੇ, ਉਹਨੇ ਦੁਪਹਿਰੇ ਆਉਣਾ ਗੁਰਦੁਆਰੇ, ਆਰਾਮ ਕਰਨਾ, ਫਿਰ ਸ਼ਾਮ ਨੂੰ ਚਲੇ ਜਾਣਾ। ਤਾਂ ਮੈਂ ਉਹਦੇ ਕੋਲੋਂ ਹਮੇਸ਼ਾ ਪੁੱਛਣਾ, ਕਹਿੰਦਾ ਵੀ ਕੋਈ ਨਵੀਂ ਖਬਰ ਸੁਣਾ। ਉਸ ਡੱਗੀ ਵਾਲੇ ਨੇ, ਕੱਪੜੇ ਵੇਚਣ ਵਾਲੇ ਨੇ ਕਿਹਾ ਭਾਈ ਸਾਹਿਬ ਬੜੀ ਨਵੀਂ ਚੱਜ ਗੱਲ ਸੁਣੀ, ਸੁਣੀ ਨਹੀਂ ਅੱਖਾਂ ਨਾਲ ਵੇਖੀ। ਤਾਂ ਭਾਈ ਸਾਹਿਬ ਜੀ ਕਹਿਣ ਲੱਗੇ ਵੀ ਇਹੀ ਜੀ ਗੱਲ ਵੇਖੀ ਹੈ। ਕਹਿਣ ਲੱਗਾ ਮੈਂ ਇੱਕ ਨਗਰ ਵਿੱਚ ਗਿਆ ਕੱਪੜੇ ਵੇਚਣ ਵਾਸਤੇ। ਉਸ ਨਗਰ ਦੇ ਵਿੱਚ ਰਹਿਣ ਵਾਲਾ ਇੱਕ ਸਾਧੂ, ਜੋ ਮਹਾਰਾਸ਼ਟਰ ਦਾ ਰਹਿਣ ਵਾਲਾ ਮਹਾਰਾਸ਼ਟਰ ਸਾਧੂ, ਕਿਉਂਕਿ ਸਾਧੂ ਜਿਹੜੇ ਹੁੰਦੇ ਨੇ ਸਾਰੇ ਚੰਗੇ ਹੁੰਦੇ ਹਨ, ਕਿਸੇ ਵੀ ਧਰਮ ਦੇ ਹੋਣ, ਇਹ ਨਹੀਂ ਕਿ ਕੁਛ ਸਿੱਖਾਂ ਵਿੱਚ ਨਹੀਂ, ਸਾਰੇ ਧਰਮਾਂ ਵਿੱਚ ਮਹਾਂਪੁਰਖ ਰੱਬ ਦੀ ਪ੍ਰਾਪਤੀ ਵਾਲੇ ਨੇਕ ਆਤਮਾ ਹੁੰਦੀਆਂ। ਉਹਨਾਂ ਨੇ ਸਰੀਰ ਤਿਆਗ ਦਿੱਤਾ, ਨਗਰ ਨਿਵਾਸੀ ਜਾਂ ਹੋਰ ਨਗਰਾਂ ਦੇ ਪ੍ਰੇਮੀ ਆ ਗਏ ਵੀ ਮਹਾਂਪੁਰਖਾਂ ਦਾ ਸਤਿਕਾਰ ਕਰਨਾ ਹੈ। ਤਾਂ ਬੜੇ ਪਿਆਰ ਨਾਲ ਬਵਾਨ ਬਣਾਇਆ, ਫੈਸਲਾ ਕੀਤਾ ਕਿ ਜਲੂਸ ਕੱਢੀਏ, ਜਲੂਸ ਦੀ ਸ਼ਕਲ ਨਾਲ ਕੀਰਤਨ ਕਰਦੇ ਹਾਂ। ਜਿਸ ਜਗ੍ਹਾ 'ਤੇ ਸਤਿਕਾਰ ਕਰਨਾ ਹੈ ਉਸ ਨਗਰ 'ਤੇ ਮਹਾਂਪੁਰਖਾਂ ਨੂੰ ਕੀਰਤਨ ਕਰਦਿਆਂ ਸਤਿਕਾਰ ਨਾਲ ਤਾਂ ਲੈ ਕੇ ਜਾਣਾ ਚਾਹੀਦਾ ਹੈ। ਸਾਰਾ ਪ੍ਰਬੰਧ ਹੋ ਗਿਆ ਤਾਂ ਨਗਰ ਦੇ ਦੀ ਜਲੂਸ ਦੀ ਸ਼ਕਲ ਵਿੱਚ ਮਹਾਂਪੁਰਖਾਂ ਦਾ ਬਵਾਨ ਜਾ ਰਿਹਾ ਹੈ, ਅੱਗੇ ਅੱਗੇ ਕੀਰਤਨ ਹੋ ਰਿਹਾ ਹੈ। ਬੇਅੰਤ ਮਾਈ ਭਾਈ ਮਹਾਂਪੁਰਖਾਂ ਦੇ ਸਰੀਰ ਨਾਲ ਬਵਾਨ ਨਾਲ ਜਾ ਰਹੇ ਹਨ। ਤਾਂ ਰਸਤੇ ਵਿੱਚ ਨਗਰ ਵਿੱਚ ਜਾਂਦਿਆਂ ਹੋਇਆਂ ਮਹਾਂਪੁਰਖ ਅਚਾਨਕ ਹੀ ਉੱਠ ਕੇ ਬਵਾਨ ਵਿੱਚ ਬੈਠ ਗਏ। ਲੋਕ ਹੈਰਾਨ ਹੋ ਗਏ ਵੀ ਇਹ ਕੀ ਗੱਲ ਹੋ ਗਈ, ਇਹਨਾਂ ਨੇ ਤਾਂ ਸਰੀਰ ਤਿਆਗ ਦਿੱਤਾ ਸੀ, ਅਸੀਂ ਸਤਿਕਾਰ ਕਰਨ ਵਾਸਤੇ ਲਿਜਾ ਰਹੇ ਹਾਂ ਮਹਾਂਪੁਰਖਾਂ ਦੇ ਸਰੀਰ ਨੂੰ। ਹੁਕਮ ਕਰਿਆ ਵੀ ਬਵਾਨ ਥੱਲੇ ਰੱਖ ਦੇ, ਬਾਹਰ ਨਿਕਲ ਕੇ ਇੱਕ ਘਰ ਵਿੱਚ ਚਲੇ ਗਏ। ਨਾਲ ਸੇਵਕ ਵੀ ਹੈ, ਹੋਰ ਸੰਗਤਾਂ ਵੀ, ਇਹ ਵੀ ਹੈਰਾਨ ਹੋ ਗਏ ਗੱਲ ਕੀ ਬਣੀ। ਅੱਗੇ ਉਸ ਘਰ ਵਿੱਚ ਇੱਕ ਮਾਤਾ ਹੈ, ਕਿਉਂ ਮਹਾਂਪੁਰਖ ਦੁਬਾਰਾ ਸਰੀਰ ਵਿੱਚ ਆਏ? ਉਹਦਾ ਕਾਰਨ ਇਹ ਕਿ ਉਸ ਮਾਤਾ ਨੇ ਆਪਣੇ ਘਰ ਬੈਠਿਆਂ ਹੋਇਆਂ ਘਰੇ ਹੀ ਆਪਣੇ ਮਨ ਨਾਲ ਗੱਲ ਕੀਤੀ। ਜਿਉਂ ਮਾਤਾ ਨੇ ਕਿਹਾ ਕਿ ਸਾਧਾ ਤੂੰ ਅੱਜ ਹੀ ਮਰਨਾ ਸੀ, ਅੱਜ ਮੈਂ ਆਪਣੀ ਲੜਕੀ ਦਾ ਸਗਨ ਭੇਜਣਾ ਸੀ ਵੀ ਤੂੰ ਅੱਜ ਹੀ ਸਾਧਾ ਮਰਨਾ ਸੀ, ਇਹ ਤਾਂ ਸਗਨ ਹੋ ਗਿਆ, ਮੈਂ ਆਪਣੀ ਲੜਕੀ ਦਾ ਸਗਨ ਭੇਜਣਾ ਸੀ। ਇਹ ਮਾਤਾ ਨੇ ਆਪਣੇ ਆਪ ਹੀ ਗੱਲਾਂ ਕਰੀਆਂ ਜਾਂ ਮਨ ਵਿੱਚ ਜਾਂ ਬੋਲ ਖੜੀ ਅਤੇ ਮਹਾਂਪੁਰਖਾਂ ਨੇ ਲੈ ਮਾਤਾ ਅਸੀਂ ਸਾਰੀ ਜ਼ਿੰਦਗੀ ਕਿਸੇ ਦਾ ਦਿਲ ਨਹੀਂ ਦਿਖਾਇਆ, ਕਿਸੇ ਦਾ ਮਨ ਨਹੀਂ ਦਿਖਾਇਆ, ਅੱਜ ਮੇਰੇ ਮਰਨ 'ਤੇ ਤੇਰਾ ਦਿਲ ਦੁਖਿਆ, ਤੂੰ ਸਗਨ ਭੇਜਣਾ ਸੀ, ਕੱਲ੍ਹ ਨੂੰ ਦਰਗਾਹ ਨੂੰ ਜਾਵਾਂਗੇ। ਮਾਤਾ ਤਾਂ ਚਰਨਾਂ 'ਤੇ ਟੈਪੀ, ਮਹਾਰਾਜ ਫੁੱਲ ਹੋ। ਤਾਂ ਮੇਰਾ ਕਹਿਣ ਦਾ ਭਾਵ ਐਸੇ ਮਹਾਂਪੁਰਖ ਵੀ ਹੈ ਜਿਵੇਂ ਮਹਾਂਪੁਰਖਾਂ ਨੇ ਕਿਹਾ ਲੈ ਮਾਤਾ ਤੂੰ ਸਗਨ ਭੇਜ, ਅਸੀਂ ਕੱਲ੍ਹ ਨੂੰ ਦਰਗਾਹ ਨੂੰ ਜਾਵਾਂਗੇ, ਆਪਣੇ ਸਥਾਨ 'ਤੇ ਮੁੜ ਕੇ ਆ ਗਏ। ਦੂਸਰੇ ਦਿਨ ਉਹਨਾਂ ਮਹਾਂਪੁਰਖਾਂ ਨੇ ਸਰੀਰ ਤਿਆਗੇ। ਜਿਹੜੇ ਗੁਰਮੁਖ ਹਨ, ਗੁਰੂ ਨੂੰ ਮੰਨਣ ਵਾਲੇ, ਪਿਆਰ ਵਾਲੇ ਗੁਰਸਿੱਖ ਮਾਈ ਭਾਈ, ਉਹ ਕਦੇ ਕਿਸੇ ਦਾ ਦਿਲ ਨਹੀਂ ਦਿਖਾਉਣ। ਬਾਬਾ ਜੀ ਨੇ ਕਹਿਣਾ ਭਾਈ ਕਿਸੇ ਨੂੰ ਬੁਰਾ ਨਾ ਕਹੋ, ਬੁਰੇ ਅਸੀਂ ਹਾਂ, ਬੁਰੇ ਸਾਡੇ ਕਰਮ ਹਨ, ਜਿੰਨਾ ਹੋ ਸਕੇ ਭਲਾ ਕਰੋ ਅਤੇ ਭਲਾ ਕਹੋ। ਜੇ ਕਿਸੇ ਦੀ ਉਪਮਾ ਨਹੀਂ ਕਰ ਸਕਦੇ, ਜੇ ਕਿਸੇ ਨੂੰ ਚੰਗਾ ਬਚਨ ਨਹੀਂ ਕਹਿ ਸਕਦੇ ਤਾਂ ਮਾੜਾ ਬਣਾ ਚਾਹੀਦਾ। ਕਿਸੇ ਦਾ ਦਿਲ ਦਿਖਾਵਾਂਗੇ, ਹੋ ਸਕਦਾ ਹੈ ਰੱਬ ਹੀ ਨਾਰਾਜ਼ ਹੋ ਜਾ, ਪਤਾ ਨਹੀਂ ਕਿਸ ਦੇ ਹਿਰਦੇ 'ਚ ਵਾਹਿਗੁਰੂ ਵੱਸਦਾ ਹੋਵੇ। ਤਾਂ ਕਹਿਣ ਦਾ ਭਾਵ, ਜਿਹੜੇ ਰੱਬ ਦੇ ਰਾਹ 'ਤੇ ਤੁਰਦੇ ਹਨ ਨਾ, ਉਹ ਕਿਸੇ ਦਾ ਦਿਲ ਨਹੀਂ ਦਿਖਾਉਂਦੇ। ਵੀ ਰੋੜਾ ਤਾਂ ਲੋਕਾਂ ਨੂੰ ਦੁੱਖ ਦਿੰਦਾ, ਪੈਰ ਵਿੱਚ ਵੱਜਦਾ, ਫਿਰ ਕਿਵੇਂ ਭਗਵਾਨ ਮਿਲੇ? ਮਿਲਣਾ ਤਾਂ ਜ਼ਰੂਰ ਹੈ ਨਾ, ਜਿਹਨੂੰ ਪਿਆਰ ਹੈ ਉਹ ਚਾਹੁੰਦਾ ਹੈ ਕਿ ਮੈਂ ਜ਼ਰੂਰ ਮਿਲਣਾ, ਜ਼ਰੂਰ ਮਿਲਣਾ ਹੈ ਅਤੇ ਮਨ ਕਰਦਾ ਹੈ। ਪਰ ਮਿਲੇਗਾ ਕਿਵੇਂ? ਹਰ ਮਿਲਣੇ ਨੂੰ ਮਨ ਲੋਚਦਾ ਅਤੇ ਕਰਮ ਮਿਲਾਵਣ ਹੈ, ਚੰਗੇ ਕਰਮ ਕਰੀਏ। ਕਬੀਰ ਸਾਹਿਬ ਕਹਿਣ ਲੱਗੇ, ਹਜੇ ਵੀ ਭਗਵਾਨ ਇਉਂ ਨਹੀਂ ਮਿਲ ਸਕਦਾ ਰੋੜਾ ਬਣ ਕੇ, ਜੀ ਫਿਰ ਕਿਵੇਂ ਕਰੀਏ? ਕਹਿਣ ਲੱਗੇ, ਰੋੜਾ ਹੋਆ ਤਾਂ ਕਿਉਂ ਕਿਆ ਪਿਆ ਪੰਛੀ ਕੋ ਦੁੱਖ ਦੇ, ਐਸਾ ਤੇਰਾ ਦਾਸ ਹੈ ਜੋ ਧਰਨੀ ਮੈਂ ਫੇ ਬਣ ਜੇ, ਮਿੱਟੀ ਬਣ ਜਾਵੇ ਵੀ ਫੇਰ ਭਗਵਾਨ ਮਿਲੇਗਾ? ਕਹਿਣ ਲੱਗੇ, ਨਹੀਂ। ਕਿਉਂ ਮਹਾਰਾਜ? ਆਪਨੇ ਕਿਹਾ ਸੀ ਵੀ ਫੇ ਬਣ ਜਾਵੋ ਅਤੇ ਹੁਣ ਹਜੇ ਵੀ ਭਗਵਾਨ ਨਹੀਂ ਮਿਲਦਾ। ਤਾਂ ਕਬੀਰ ਸਾਹਿਬ ਕਹਿੰਦੇ, ਫੇ ਹੋਈ ਤਾਂ ਕਿਹਾ ਪਿਆ ਜੋ ਉੱਡ ਲੱਗੇ ਅੰਗ, ਕੱਪੜੇ ਸਾਫ਼ ਹੁੰਦੇ ਹਨ, ਕੱਪੜੇ ਮੈਲੇ ਹੋ ਜਾਂਦੇ, ਅੰਗਾਂ ਨੂੰ ਮਿੱਟੀ ਲੱਗਦੀ ਹੈ। ਅਤੇ ਜਿਹਨੇ ਭਗਵਾਨ ਨੂੰ ਮਿਲਣਾ ਉਹ ਕਿਸੇ ਨੂੰ ਦੁੱਖ ਨਹੀਂ ਦਿੰਦਾ, ਫੇਰ ਵੀ ਦੁੱਖਦਾਈ ਹੈ ਨਾ। ਫਿਰ ਮਹਾਰਾਜ ਫਿਰ ਕੀ ਕਰੀਏ? ਵੀ ਮਿਲਣਾ ਤਾਂ ਜ਼ਰੂਰ ਹੈ ਨਾ, ਆਪ ਕਿਰਪਾ ਕਰੋ ਮਿਲ ਕਿਵੇਂ ਸਕੀਏ? ਕਹਿ ਲਗੇ, ਫੇਰ ਹੋਈ ਤਾਂ ਕਿਆ ਪਿਆ ਜੋੜ ਲਾਗਾ ਅੰਗ, ਹਰ ਜਨ ਐਸਾ ਚਾਹੀਏ ਜੋ ਪਾਣੀ ਤੁਰਵਾਂਗ, ਪਾਣੀ ਬਣ ਜਾ। ਪਾਣੀ ਪਿਤਾ ਜਗਤ ਤਾਂ ਫਿਰ ਪਾਣੀ ਸਭ ਖਾਏ, ਪਵਣ ਗੁਰੂ ਪਾਣੀ ਪਿਤਾ। ਪਾਣੀ ਦੀ ਵਡਿਆਈ ਕੀਤੀ ਹੈ, ਮੋਹਿਆਂ ਜੀਵਦਿਆਂ ਗੱਤ ਹੋਵੇ ਜਾਂ ਸਿਰ ਪਾਈਏ ਪਾਣੀ। ਜਦੋਂ ਵੀ ਸਤਿਗੁਰੂ ਜੀ ਨੇ ਉਪਦੇਸ਼ ਕੀਤਾ ਹੈ ਨਾਮ ਜਪਣ ਦਾ, ਪਹਿਲਾਂ ਇਹ ਹੁਕਮ ਕਰਿਆ ਕਰ ਇਸ਼ਨਾਨ, ਉਹ ਪਾਣੀ ਨਾ ਹੋਣੇ ਨਾ। ਪਾਣੀ ਦਾ ਸਾਡੇ ਗੁਰੂ ਘਰ 'ਚ ਬੜਾ ਸੰਬੰਧ ਹੈ। ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਰਚੀ ਹੈ, ਹਰਿਮੰਦਰ ਪਾਣੀ 'ਚ ਬਣਾਇਆ ਅਤੇ ਪ੍ਰਕਾਸ਼ ਵੀ ਉੱਥੇ ਸਤਿਗੁਰੂ ਜੀ ਹੋਏ। ਜਦੋਂ ਅੰਮ੍ਰਿਤ ਦੀ ਦਾਤ ਬਖਸ਼ੀ ਹੈ ਤਾਂ ਵੀ ਸਤਿਗੁਰੂ ਜੀ ਨੇ ਪਾਣੀ 'ਚ ਹੀ ਅੰਮ੍ਰਿਤ ਬਣਾਇਆ ਹੈ। ਤਾਂ ਪਾਣੀ ਬਣ ਜਾ, ਪਾਣੀ ਦੇ ਬੜੇ ਗੁਣ ਹਨ। ਪਰ ਕਬੀਰ ਸਾਹਿਬ ਕਹਿੰਦੇ ਕਿ ਪਾਣੀ ਬਣ ਕੇ ਵੀ ਰੱਬ ਨਹੀਂ ਮਿਲੇਗਾ, ਨਿਮਰਤਾ ਦੀ ਕੋਈ ਹੱਦ ਹੈ, ਬੜੀ ਨਿਮਰਤਾ ਧਾਰਨੀ ਪੈਂਦੀ ਹੈ। ਮਹਾਰਾਜ ਆਪ ਕਹਿੰਦੇ ਹੋ ਕਿ ਪਾਣੀ ਬਣ ਕੇ ਮਿਲੇਗਾ, ਹੁਣ ਇਸ ਤੋਂ ਵੀ ਨਾ ਕਰ ਰਹੇ ਹੋ। ਕਬੀਰ ਸਾਹਿਬ ਕਹਿੰਦੇ ਪਾਣੀ ਵਿੱਚ ਵੀ ਇੱਕ ਨੁਕਸ ਹੈ, ਕਬੀਰ ਪਾਣੀ ਹੋਆ ਤਾਂ ਕਿਆ ਪਿਆ ਜੋ ਸੀਰਾ ਤਾਤਾ ਹੋਏ, ਉਹ ਵੀ ਦੁੱਖਦਾਈ ਹੈ। ਸਰਦੀਆਂ ਨੂੰ ਠੰਡਾ ਹੋ ਜਾਂਦਾ, ਗਰਮੀਆਂ ਨੂੰ ਪਾਣੀ ਗਰਮ ਹੋ ਜਾਂਦਾ, ਅਤੇ ਜਿਹੜਾ ਰੱਬ ਦਾ ਪਿਆਰਾ ਕਿਸੇ ਨੂੰ ਦੁੱਖ ਨਹੀਂ ਦਿੰਦਾ, ਕਿਸੇ ਦਾ ਦਿਲ ਨਹੀਂ ਦਿਖਾਉਂਦਾ, ਇਹ ਵੀ ਦੁੱਖਦਾਈ ਹੈ। ਵੀ ਕਦੇ ਗਰਮ ਹੋ ਜਾਣਾ ਪਾਣੀ ਦਾ ਸੁਭਾਅ, ਕਦੇ ਠੰਡਾ ਹੋ ਜਾਣਾ, ਫਿਰ ਮਿਲੇਗਾ ਕਿਵੇਂ? ਕਬੀਰ ਪਾਣੀ ਹੋਇਆ ਤਾਂ ਕਿਆ ਪਿਆ ਜੋ ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਤੇ ਜੈਸਾ ਹਰ ਹੀ ਹੋ, ਵੀ ਰੱਬ ਵਰਗਾ ਬਣ ਜਾ। ਪਰ ਆਪਾਂ ਤਾਂ ਬਣ ਨਹੀਂ ਸਕਦੇ। ਆਪਾਂ ਉਹਨਾਂ ਮਹਾਂਪੁਰਖਾਂ ਦੀ, ਬਾਬਾ ਜੀ ਦੀ ਬਰਸੀਆਂ ਮਨਾਈਆਂ ਜਿਹੜੇ ਰੱਬ ਵਰਗੇ ਸਨ, ਜਿਨ੍ਹਾਂ 'ਤੇ ਇਹ ਬਾਣੀ ਦੀਆਂ ਪੰਕਤੀਆਂ ਘਟਦੀਆਂ ਹਨ। ਕੋਈ ਬਾਬਾ ਜੀ ਦਾ ਸੇਵਕ ਨਾਨਕ ਸਰ ਆਉਣ ਲੱਗ ਗਿਆ ਤੇ ਪਹਿਲਾਂ ਹੋਰ ਮਹਾਂਪੁਰਖਾਂ ਦੀ ਸੰਗਤ ਕਰਦਾ ਸੀ। ਉਹਨਾਂ ਮਹਾਂਪੁਰਖਾਂ ਨੂੰ ਗੁੱਸਾ ਆਇਆ ਕਿ ਮੇਰਾ ਸੇਵਕ ਬਣ ਕੇ ਨਾਨਕ ਸਰ ਜਾਣ ਲੱਗ ਗਿਆ, ਇਹ ਸੰਤ ਕੌਣ ਸਨ? ਇੱਕ ਮੂਮਾ ਪਿੰਡ ਹੈ ਨਹਿਰ 'ਤੇ, ਈਸ਼ਰਦਾਸ ਨਾਮ ਹੈ, ਇਹ ਵੀ ਵੱਡੇ ਬਾਬਾ ਜੀ ਦਾ ਗੁਰ ਭਾਈ ਸੀ। ਇਹਨੇ ਪੁੱਛਵਾ ਇਹ ਮਹਾਂਪੁਰਖਾਂ ਤੋਂ ਭੂਤਾਂ ਦਾ ਹੀ ਕੰਮ ਸਿੱਖਿਆ ਸੀ, ਕਿਉਂਕਿ ਮਹਾਂਪੁਰਖਾਂ ਕੋਲ ਵੀ ਜਿਹੋ ਜਿਹੀ ਕੋਈ ਭਾਵਨਾ ਨਾ ਆਉਂਦਾ ਹੋਇਆ ਜਾਂ ਮਿਲਦਾ ਹੈ। ਬਾਬਾ ਜੀ ਕਹਿੰਦਾ ਵੀ ਸੰਗਤ ਕਰੋ ਮਹਾਂਪੁਰਖਾਂ, ਜੇ ਰੱਬ ਨੂੰ ਵੇਖਣ ਵਾਲੀ ਅੱਖਾਂ 'ਚ ਹਨ ਉਹ ਵੀ ਐਨਕਾਂ ਲੱਗ ਜਾਂਦੀ। ਕੋਈ ਮਾਇਆ ਮੰਗਦਾ ਹੈ, ਕੋਈ ਧੀਆਂ ਪੁੱਤਰ ਮੰਗਦਾ, ਕੋਈ ਇੱਜ਼ਤ ਮਾਣ ਮੰਗਦਾ, ਕੋਈ ਰਾਜ ਮੰਗਦਾ, ਮਿਲਦਾ ਸਭ ਕੁਝ ਹੀ ਹੈ। ਉਹਨਾਂ 'ਤੇ ਭੂਤਾਂ ਛੱਡ ਦਿੱਤੀਆਂ। ਉਹਨੇ ਬੇਨਤੀ ਕਰੀ ਆਗੂਆਂ ਦੇ ਰਾਹੀਂ, ਪਹਿਲਾਂ ਤਾਂ ਬਾਬਾ ਜੀ ਨੇ ਬੇਨਤੀ ਸੁਣੀ ਨਹੀਂ। ਜਦੋਂ ਬਹੁਤੇ ਕਹਿਣ ਲੱਗ ਗਏ ਬਾਬਾ ਜੀ ਕਹਿੰਦੇ ਭਾਈ ਅਸੀਂ ਤਾਂ ਅਨਪੜ੍ਹ ਹੈ, ਕਿ ਸਾਡੇ 'ਤੇ ਨਾ ਭੂਤਾਂ ਛੱਡ ਦੇਵੇ, ਮਹਾਰਾਜ ਕਿਰਪਾ ਕਰੋ, ਇਸ ਘਰ ਦੀ ਸੰਗਤ ਕਰਦਾ ਹੈ ਬੜਾ ਦੁਖੀ ਹੈ। ਤਾਂ ਬਾਬਾ ਜੀ ਕਹਿੰਦੇ ਭਾਈ ਸਾਨੂੰ ਤਾਂ ਇਹ ਕੁਝ ਆਉਂਦਾ ਨਹੀਂ, ਅਸੀਂ ਤਾਂ ਅਨਪੜ੍ਹ ਜੋ ਹੋਏ, ਜੇ ਫਲਾਣੇ ਨਗਰ ਚਲਿਆ ਜਾਵੇ, ਉਹ ਨਾਨਕ ਸਰ ਦਾ ਸੇਵਕ ਹੈ, ਉਹ ਇਹ ਕੰਮ ਜਾਣਦਾ ਹੈ, ਉਹਦੇ ਕੋਲ ਗਏ। ਉਹ ਹੈਰਾਨ ਹੋ ਗਿਆ ਕਿ ਮੈਨੂੰ ਤਾਂ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ, ਕੰਨਾਂ ਨੂੰ ਹੱਥ ਲਾਇਆ ਵੀ ਮੇਰੇ ਕੋਲ ਬਾਬਾ ਜੀ ਨੇ ਕਿਉਂ ਭੇਜਿਆ। ਫਿਰ ਸਮਝਦਾ ਕਿ ਕੰਮ ਤਾਂ ਬਾਬਾ ਜੀ ਨੇ ਆਪ ਹੀ ਕਰਨੇ ਆ, ਪਰ ਨਾਂ ਮੇਰਾ ਪਾਉਣਾ। ਪਤਾ ਨਹੀਂ ਕੀ ਮਨ ਵਿੱਚ ਆਈ, ਕਹਿਣ ਲੱਗਾ ਘਰੇ ਜਾ ਕੇ ਕਿੱਲਾ ਗੱਡ ਲਾ, ਸਵੇਰੇ ਉੱਠ ਕੇ ਪੰਜ ਜੁੱਤੀਆਂ ਕਿੱਲੇ 'ਤੇ ਮਾਰਨੀ। ਜਦੋਂ ਸ਼ੁਰੂ ਕੀਤੀਆਂ ਤਾਂ ਜੁੱਤੀਆਂ ਉਹ ਭੂਤਾਂ ਛੱਡਣ ਵਾਲੇ ਸਿਰ 'ਤੇ ਵੱਜ ਰਹੀਆਂ। ਜਦੋਂ ਦੁਖੀ ਹੋਇਆ ਉਹਨੇ ਇੱਕ ਸੇਵਕ ਭੇਜਿਆ, ਤਾਂ ਬਾਬਾ ਜੀ ਨੇ ਨਵਾਂ ਸੇਵਕ ਨਵਾਂ ਬੰਦਾ ਜਾਣ ਕੇ ਪੁੱਛਿਆ ਭਾਈ ਕਿੱਥੋਂ ਆਏ ਆ, ਕਿਵੇਂ ਆਏ? ਦੱਸਿਆ ਜੀ ਮੈਨੂੰ ਮਹਾਂਪੁਰਖਾਂ ਨੇ ਭੇਜਿਆ, ਸੰਤਾਂ ਨੇ, ਮੂਮਾ ਵਾਲਿਆਂ ਨੇ, ਵੀ ਹੁਣ ਤਾਂ ਦਿਓ ਮੈਨੂੰ ਮਾਫ਼ੀ, ਅੱਗੇ ਵਾਸਤੇ ਜਿਹੜਾ ਤੁਹਾਡਾ ਕੋਈ ਸੇਵਕ ਹੋਵੇਗਾ ਮੈਂ ਉਹਦੇ 'ਤੇ ਕਦੇ ਭੂਤਾਂ ਨਹੀਂ ਛੱਡਾਂਗਾ। ਬਾਬਾ ਜੀ ਕਹਿੰਦੇ ਮੇਰਾ ਸੇਵਕ, ਮੈਂ ਤਾਂ ਆਪ ਗੁਰੂ ਨਾਨਕ ਸਾਹਿਬ ਅੱਗੇ ਤਰਲੇ ਕਰਦਾ ਕਿ ਹੇ ਗੁਰੂ ਨਾਨਕ ਸਾਹਿਬ ਮੈਨੂੰ ਆਪਣਾ ਸੇਵਕ ਬਣਾ ਲਓ। ਮੇਰਾ ਸੇਵਕ, ਮੇਰਾ ਕੋਈ ਸੇਵਕ ਨਹੀਂ, ਸੁਖੀ ਵਸਾ ਮੋਰੋ ਪਰਿਵਾਰਾ, ਵੀ ਆਪਣੇ ਪਰਿਵਾਰ ਦਾ ਭਲਾ ਚਾਹੁੰਦੇ ਹੋ? ਆਕਾਸ਼ ਬਾਣੀ ਹੋਈ ਦਸਵੇਂ ਪਾਤਸ਼ਾਹ ਦਾ ਇਹ ਬਚਨ ਹੈ ਵੀ ਸੁਖੀ ਵਸਾ ਮੋਰੋ ਪਰਿਵਾਰਾ, ਗਰੀਬ ਨੂੰ ਆਏ ਮੇਰਾ ਇਹ ਪਰਿਵਾਰ ਨਹੀਂ, ਸੇਵਕ ਸਿੱਖ ਸਵੈ ਕਰਤਾ। ਬਾਬਾ ਜੀ ਕਹਿੰਦੇ ਮੈਂ ਤਾਂ ਸੇਵਕ ਆਪ ਨਹੀਂ ਬਣਿਆ, ਮੇਰਾ ਕੌਣ ਸੇਵਕ ਹੈ? ਐਸੇ ਨਿਮਰਤਾ ਵਾਲੇ ਮਹਾਂਪੁਰਖ ਜਿਨ੍ਹਾਂ ਨੂੰ ਇਉਂ ਕਹਿੰਦੇ ਕਿ ਕਹਿ ਦੀਏ ਬਾਣੀ ਦੁਆਰਾ ਐਸਾ ਤੇਰਾ ਦਾਸ ਹੈ, ਸਾਹੇ ਮਿਲੇ ਭਗਵਾਨ, ਪਾਣੀ ਹੋਇਆ ਤਾਂ ਕਿਹਾ ਤਾਂ ਜੋ ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਹਰੀ ਦਾ ਰੂਪ ਬਾਬਾ ਨਰਸਿੰਘ ਮਹਾਰਾਜ ਜੀ ਜਿਨ੍ਹਾਂ ਦੀ ਬਰਸੀ ਮਨਾਈ, ਉਸ ਤੋਂ ਪਹਿਲਾਂ ਰਾਣੇ ਵਾਲੇ ਮਹਾਂਪੁਰਖ ਮਹਾਰਾਜ ਦੀ ਬਰਸੀ ਮਨਾਈ, ਜੋ ਰੱਬ ਦਾ ਸਰੂਪ, ਫਿਰ ਰੱਬ ਨਾਲ ਜੋੜਿਆ ਮਹਾਂਪੁਰਖਾਂ ਨੇ, ਕਿੰਨੇ ਭਾਗ ਚੰਗੇ ਨੇ ਮਾਈ ਭਾਈ ਦੇ, ਕਿਉਂਕਿ ਕਨੇਡਾ ਉੱਥੇ ਉਹ ਗੁਰੂ ਘਰ ਦੀ ਸੇਵਾ ਕਰਕੇ ਦੇਰ ਹੋ ਗਈ, ਪਰ ਮਹਾਂਪੁਰਖ ਤਾਂ ਹਮੇਸ਼ਾ ਹੀ ਹਾਜ਼ਰ ਨਾਜ਼ਰ ਹਨ। ਸਮੇਂ ਨਾਲ ਜਿਹਨਾਂ ਜੋ ਸਮੇਂ ਨਿਯਤ ਹੋਏ ਹਨ, ਉਸ ਟਾਈਮ 'ਤੇ ਵੀ ਬਾਬਾ ਜੀ ਦੀਆਂ ਮਹਾਂਪੁਰਖਾਂ ਦੀਆਂ ਬਰਸੀਆਂ ਮਨਾਈਆਂ ਜਾਂਦੀਆਂ, ਪਰ ਗੁਰੂ ਦਾ ਮਹਾਂਪੁਰਖਾਂ ਦਾ ਜਦੋਂ ਵੀ ਜਸ ਕਰੀਏ ਸਾਨੂੰ ਲਾਭ ਹੀ ਲਾਭ ਹੈ ਕਬੀਰ ਏਕ ਘੜੀ ਆਦੀ ਘੜੀ ਆਦੀ ਹੁਣ ਤੇ ਆਦ ਭਗਤ ਨੂੰ ਸੇਤੀ ਗੋਸ਼ਤੇ ਜੋ ਕੀਨੇ ਸੋ ਲਾਭ। ਕਬੀਰ ਰੋੜਾ ਹੋਰੋ ਬਾਟ ਕਾ ਤਜ ਮਨ ਕਾ ਅਭਿਮਾਨ ਐਸਾ ਕੋਈ ਉਦਾਸ ਹੋਏ ਤਾਹੇ ਮਿਲੇ ਭਗਵਾਨ। ਐਸੀ ਮਨ ਚ ਨਿਮਰਤਾ ਹੋਵੇ ਤਾਂ ਰੱਬ ਦੀ ਪ੍ਰਾਪਤੀ ਹੁੰਦੀ। ਜਿਹੜੇ ਐਸੀ ਨਿਮਰਤਾ ਵਿੱਚ ਰਹਿੰਦੇ ਹਨ ਜਾਂ ਕਮਾਈਆਂ ਕਰਦੇ ਹਨ ਫਿਰ ਉਹ ਰੱਬ ਦਾ ਰੂਪ ਬਣ ਜਾਂਦੇ ਹਨ, ਉਹਨਾਂ ਨੂੰ ਭਗਵਾਨ ਦੇ ਦਰਸ਼ਨ ਹੁੰਦੇ ਹਨ। ਫਿਰ ਇਉਂ ਕਹਿ ਲਓ ਕਿ ਸਾਧ ਰੂਪ ਆਪਣਾ ਤਨ ਧਾਰਿਆ ਮਹਾਂਪੁਰਖਾਂ ਵਾਲਾ ਸਰੂਪ ਹੁੰਦਾ ਹੈ, ਉਹ ਕਾਲ ਪੁਰਖ ਦਾ ਹੀ ਸਰੂਪ ਹੁੰਦਾ ਹੈ। ਤਾਂ ਭਾਗਾਂ ਵਾਲੀ ਸੰਗਤ ਹੈ ਗੁਰੂ ਦਰਬਾਰ ਹਾਜ਼ਰੀਆਂ ਭਰ ਰਹੇ ਹੋ, ਗੁਰੂ ਘਰ ਆਉਣਾ ਜਾਂ ਮਹਾਂਪੁਰਖਾਂ ਦੇ ਦੀਆਂ ਬਰਸੀਆਂ ਮਨਾਉਣੀਆਂ, ਉਹਨਾਂ ਦੇ ਜੀਵਨ ਵਿੱਚ ਕੁਝ ਸਿੱਖਣਾ ਹੈ। ਕੈਸੇ ਮਹਾਂਪੁਰਖਾਂ ਨੇ ਸੰਸਾਰ ਵਿੱਚ ਆ ਕੇ ਐਸੀ ਕਮਾਈ ਕੀਤੀ, ਕਿਉਂ ਕਮਾਈਆਂ ਕੀਤੀਆਂ, ਸਾਡੇ ਵਾਸਤੇ ਇੱਕ ਪੂਰਨੇ ਪਾਏ ਹਨ ਵੀ ਅਸੀਂ ਕਲਯੁਗ ਦੀ ਜੀਵ ਉਹਨਾਂ ਮਹਾਂਪੁਰਖਾਂ ਦੇ ਪੂਰਨਿਆਂ 'ਤੇ ਚੱਲੀਏ, ਗੁਰੂ ਦਾ ਮਹਾਂਪੁਰਖਾਂ ਦਾ ਬਚਨ ਮੰਨੀਏ, ਆਪਣਾ ਜੀਵਨ ਸੁਧਾਰੀਏ। ਕਿਉਂਕਿ ਬਿਨਾਂ ਸੰਗਤ ਤੋਂ ਇਨਸਾਨ ਦਾ ਜੀਵਨ ਸੁਧਰਦਾ ਨਹੀਂ, ਬਿਨਾਂ ਸੰਗਤ ਤੋਂ ਬੰਦੇ ਦਾ ਜੀਵਨ ਬਣਦਾ ਨਹੀਂ, ਬਿਨਾਂ ਸੰਗਤ ਤੋਂ ਇਨਸਾਨ ਭੁੱਲਿਆ ਭਟਕਿਆ ਰਹਿੰਦਾ ਹੈ। ਇਹ ਕਲਯੁਗ ਦਾ ਸਮਾਂ ਹੈ, ਐਸੇ ਭਿਆਨਕ ਸਮੇਂ ਵਿੱਚ ਜੇ ਕੋਈ ਚਾਹੁੰਦਾ ਜੀ ਮੇਰੇ ਮਨ ਨੂੰ ਸ਼ਾਂਤੀ ਆਵੇ, ਮੇਰੇ ਮਨ ਨੂੰ ਸੁੱਖ ਮਿਲੇ, ਤਾਂ ਮਤ ਕੋਈ ਕਹੇ ਜੀ ਮੈਂ ਮਾਇਆ ਨਾਲ ਜਾਂ ਕੋਈ ਬਹੁਤੀ ਪੜ੍ਹਾਈ ਨਾਲ ਜਾਂ ਸਿਆਣਸ ਨਾਲ, ਨਾ ਕਿਸੇ ਨੂੰ ਸੁੱਖ ਮਿਲਿਆ ਹੈ ਅਤੇ ਨਾ ਮਿਲਣਾ ਹੈ, ਅਤੇ ਨਾ ਹੁਣ ਇਸ ਵੇਲੇ ਸੁੱਖ ਹੈ। ਜਿੰਨੀ ਕੋਈ ਜ਼ਿਆਦਾ ਮਾਇਆ ਧਾਰੀ ਹੈ ਜਾਂ ਕੋਈ ਬਹੁਤਾ ਪੜ੍ਹਿਆ ਹੈ ਨਾ, ਉਹਨੂੰ ਵੇਖੋ ਜਾਂ ਮਿਲੋ, ਹੋ ਸਕਦਾ ਕਿ ਉਹਦੇ ਨਾਲ ਦਾ ਕੋਈ ਦੁਖੀ ਹੋਵੇ ਹੀ ਨਾ। ਜਿੰਨੀ ਕੋਈ ਬਹੁਤੀ ਵਿੱਦਿਆ ਪੜ੍ਹ ਲਵੇ ਨਾ ਜਾਂ ਬਹੁਤੀ ਮਾਇਆ ਹੋ ਜਾਵੇ, ਜਿਹਨੇ ਉਹਨੂੰ ਦੁੱਖ ਹਨ ਨਾ, ਉਹਨੇ ਗਰੀਬ ਨੂੰ ਵੀ ਦੁੱਖ ਹੈ। ਜਿਹੜਾ ਬਾਹਰ ਸੜਕ 'ਤੇ ਪੈ ਕੇ ਵੀ ਗੁਜ਼ਾਰਾ ਕਰਦਾ ਹੈ ਨਾ, ਹੋ ਸਕਦਾ ਕਿ ਉਹਦੇ ਨਾਲ ਉਹ ਸੁਖੀ ਹੋਵੇਗਾ, ਉਹ ਦੁਖੀ ਹੋਵੇ, ਕਿਉਂਕਿ ਉਹਨੇ ਸੁੱਖ ਵਾਲੇ ਕੰਮ ਨਹੀਂ ਕੀਤੇ ਨਾ। ਜੇ ਮਾਇਆ ਵਿੱਚ ਸੁੱਖ ਹੁੰਦਾ ਨਾ, ਸਤਿਗੁਰੂ ਜੀ ਆਉਣਾ ਕਹਿੰਦੇ ਕਿ ਅੰਤਰ ਜਾਨੀ ਪੁਰਖ ਵਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁੱਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਅਮਾ ਪੁਰਖਾਂ ਦੀ ਧੂੜੀ ਮੰਗੀ ਹੈ, ਹੇ ਵਾਹਿਗੁਰੂ ਮਨ ਮਹਾਂਪੁਰਖਾਂ ਦੀ ਧੂੜ ਬਣਾ ਦੇ ਚਰਨਾਂ ਦੀ, ਕਿਉਂਕਿ ਇਹਦੇ 'ਚ ਸਾਰਾ ਸੁੱਖ ਹੈ ਅਤੇ ਰਾਜ ਭਾਗ ਪਾ ਕੇ ਦੁੱਖ ਹੀ ਦੁੱਖ ਹੈ। ਤਾਂ ਸੁੱਖ ਵਾਲਾ ਇਹ ਇੱਕ ਸਾਧਨ ਹੈ ਜਿੱਥੇ ਆਪਾਂ ਜੁੜ ਕੇ ਬੈਠੇ ਸੰਗਤ ਕਰੀਏ, ਗੁਰੂ ਕੇ ਅਤੇ ਮਹਾਂਪੁਰਖਾਂ ਦੇ ਬਚਨ ਮੰਨੀਏ। ਲਾਭ ਕੀ ਹੋਵੇਗਾ, ਇਹ ਲੋਕ ਸੁਖੀਏ ਪਰਲੋਕ ਸਹੇਲੇ, ਅਤੇ ਨਾਨਕ ਹਰ ਪ੍ਰਭ ਆਪੇ ਮੇਲੇ। ਪਿਆਰ ਨਾ ਪੜੋ ਐਸਾ ਕੋਈ ਦਾਸ ਹੋਵੇ, ਆਹ Oh,